Tanna 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 जिस पर सारा सब जगत तराया, जिस पर सारा
Bye.
ब्रह्म ज्ञानी के गरीबी समाहा ब्रह्म ज्ञानी के गरीबी समाहा ब्रह्म ज्ञानी पर उपकार पर उपकारी आए जन पर उपकारी आए खालसा सो निर्धन को पाले खालसा सोए दुष्ट को गाले खालसा सो निर्धन को पाले परोपकारी आए जन्म मरण दो मैं नाई जन पर उपकारी आए पर उपकारी आए जिस प्रसाद सब जगत कराया
जिस प्रसाद सब जगत कराया
तन 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 जनया फुल जी
तन तन
कर कृपा प्रभ साद संग मेली ही कर कृपा प्रभ साद संग मेली जा फिर देखा ता मेरा अलवेली जा फिर देखा ता मेरा अलवेली कर कृपा प्रभ साध संग अंदरों मंगयो कर केर तैसा इव की मैं सार न जानी जो मन खोए पछे पछतनी काली कोयल तो कित गुण काली अपने प्रीतम के हो अपने प्रीतम के हो फिर है जली की मगन कर कृपा प्रभ साध संग कर कृपा फिर देखा ता जा फिर देखा ता मेरा अल्लो बेली अल्लो बेली अल्लो बेली कर कृपा प्रभु साध संग अंदरों मंगियो
हाजरी लाई रसना भी पवित्र करो ते असीस रूपी हाजरी लाओ असीस रूपी गज के आखो सतना एक लसा ने बाबे नानक दे कर दिया ਜਿਵੇਂ ਦੁਨਿਆਵੀ ਸਕੂਲ ਵਿੱਚ ਪਹਿਲੀ ਕਲਾਸ ਹੈ, ਦੂਜੀ ਹੈ, ਤੀਜੀ ਹੈ, ਚੌਥੀ ਹੈ, ਪੰਜਵੀਂ ਹੈ, ਇਸ ਤਰ੍ਹਾਂ ਗੁਰੂ ਨਾਨਕ ਦੇ ਘਰ ਦੀਆਂ ਵੀ ਕਲਾਸਾਂ ਨੇ ਅਤੇ ਕੋਈ ਸਾਡੇ 'ਚੋਂ ਅਜੇ ਪਹਿਲੀ 'ਚ, ਕੋਈ ਦੂਜੀ 'ਚ, ਕੋਈ ਤੀਜੀ 'ਚ, ਕੋਈ ਚੌਥੀ 'ਚ, ਫਿਰ ਕੋਈ ਕਬੀਰ ਵਰਗਾ ਡਬਲ ਐਮ ਏ 'ਚ ਪਹੁੰਚ ਜਾਂਦਾ, ਤੂੰ ਤੂੰ ਕਰਤਾ ਤੂੰ ਡਬਲ ਐਮ ਏ, ਇਹ ਨਵਾਂ ਪ੍ਰਕਰਨ ਮਹਾਰਾਜ ਜੀ ਸੇਵਾ ਲੈਣ ਹਰ ਚੀਜ਼ ਦੀ ਆਪਣੀ ਆਪਣੀ ਪੌੜੀ ਹੈ। ਅੱਜ ਪਹਿਲੀ ਕਲਾਸ ਦਾ ਜ਼ਿਕਰ ਹੋਏਗਾ ਅਤੇ ਇਹ ਥੋੜ੍ਹਾ ਪਹਿਲੀ ਕਲਾਸ ਦਾ ਜ਼ਿਕਰ ਹੈ ਅਤੇ ਮੇਰਾ ਖਿਆਲ ਤਾਂ ਸਾਰਿਆਂ 'ਤੇ ਕਿਰਪਾ ਹੋਏਗੀ, ਪਰ ਚੱਲਣਾ ਇੱਥੋਂ ਹੀ ਪਏਗਾ ਤਾਂ ਹੀ ਪ੍ਰਕਰਨ ਪੂਰਾ। ਹਰ ਚੀਜ਼ ਦੀ ਅਵਸਥਾ ਹੈ, ਜਿਵੇਂ ਮਹਾਂਪੁਰਸ਼ ਕਹਿੰਦੇ ਸੀ, ਰੱਟਣਾ, ਜਪਣਾ, ਧਿਆਉਣਾ। ਵਾਹਿਗੁਰੂ ਵਾਹਿਗੁਰੂ ਰੱਟਣ ਦਾ ਆਪਣਾ ਮਹੱਤਵ ਹੈ, ਜਪਣ 'ਤੇ ਆ ਜਾਓ ਮਹੱਤਵ ਬਣ ਜਾਂਦਾ, ਧਿਆਉਣ 'ਤੇ ਆ ਜਾਓ ਮਹੱਤਵ ਹੋਰ ਬਣ ਜਾਂਦਾ। ਅੱਜ ਜਿਹੜੀ ਆਪਾਂ ਹੱਥੀਂ ਸੇਵਾ ਕਰਦੇ ਹਾਂ, ਇਹਦੀਆਂ ਵੀ ਅਲੱਗ ਅਲੱਗ ਕਲਾਸਾਂ ਨੇ। ਸੇਵਾ ਕਹਿਣੀ ਇਹਦਾ ਅਲੱਗ ਮਹੱਤਵ, ਸੇਵਾ ਕਰਨੀ ਇਹਦਾ ਅਲੱਗ ਮਹੱਤਵ। ਹੁਣ ਸੇਵਾ ਕਰਨੀ ਤੋਂ ਬਾਅਦ ਹੁੰਦਾ ਸੇਵਾ ਕਮਾਉਣੀ। ਆਖੋ ਸਤਨਾਮ ਵਾਹਿਗੁਰੂ। ਇਹ ਹਰ ਚੀਜ਼ ਦੀਆਂ ਕਲਾਸਾਂ। ਸੇਵਾ ਕਰਨੀ ਕਰਾਉਣੀ ਅਲੱਗ ਮਹੱਤਵ ਹੈ, ਆਪ ਕਰਨੀ ਅਲੱਗ ਮਹੱਤਵ ਹੈ, ਪਰ ਸੇਵਾ ਕਰਨ ਤੋਂ ਬਾਅਦ ਇੱਕ ਅਵਸਥਾ ਹੈ ਸੇਵਾ ਕਮਾਉਣੀ। ਕਮਾਉਣ ਲੱਗ ਪਿਆ ਇਤਨਾ ਹੀ ਜਿਹੜਾ ਅੰਮ੍ਰਿਤ ਹੈ ਕਲਗੀਆਂ ਵਾਲੇ ਦਾ, ਇਹਦਾ ਵੀ ਪਿਆਰੀਆਂ ਪਿਆਰੀਆਂ ਸਟੇਜਾਂ ਨੇ। ਇੱਕ ਹੈ ਅੰਮ੍ਰਿਤ ਛਕਣਾ, ਇੱਕ ਹੈ ਅੰਮ੍ਰਿਤ ਧਾਰੀ ਨੇ ਧਾਰਨ ਕਰ ਲਿਆ, ਇੱਕ ਹੈ ਗਾਤਰਾ ਪਾਉਣਾ, ਇੱਕ ਹੈ ਗਾਤਰਾ ਧਾਰਨ ਕਰਨਾ। ਗੱਜ ਕੇ ਆਖੋ ਸਤਨਾਮ। ਦਸਮ ਗ੍ਰੰਥ ਦੀ ਬਾਣੀ ਕਦੀ ਪੜ੍ਹੀਏ, ਕਹਿੰਦੇ ਗਾਤਰਾ ਪਾਉਣਾ ਹੋ ਰਹੇ, ਧਾਰਨ ਕਰਨਾ ਹੋ ਰਹੇ, ਕਿਰਪਾਨ ਪਾਨ ਧਾਰੀਆਂ, ਕਰੋੜ ਪਾਪ ਤਾਰੀਆਂ। ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰੀ ਕਿਰਪਾਨ ਪਾਈ ਨਾ, ਧਾਰਨ ਕਰੀ ਤੇਰੇ ਕਰੋੜਾਂ ਪਾਪ ਮੈਂ ਆਪਣੀ ਝੋਲੀ 'ਚ ਪਾ ਲਾ। ਮਤਲਬ ਹਰ ਚੀਜ਼ ਦੀ ਅਵਸਥਾ ਹੈ, ਪਿਆਰ ਹੈ ਕਲਾਸਾਂ ਦੇ। ਅਤੇ ਇੱਕ ਬੇਨਤੀ ਹੈ ਵੀ ਇਹ ਸ਼ਬਦ ਕਿਉਂ ਚੁਣਿਆ, ਵੀ ਇਹਦੇ 'ਚ ਨਾ ਇੱਕ ਤਾਂ ਅਰਦਾਸ ਹੁੰਦੀ ਹੈ, ਜਦੋਂ ਤੁਸੀਂ ਸਾਰੇ ਬੋਲੋਗੇ ਨਾ ਕਰ ਕਿਰਪਾ ਪ੍ਰਭ, ਵੀ ਮੈਨੂੰ ਸੰਗਤ ਮਿਲੋ, ਮੈਂ ਅਗਲੀ ਕਲਾਸ 'ਚ ਜਾਵਾਂ, ਕਿਉਂਕਿ ਇਹ ਸਾਰੀ ਸੰਗਤ, ਜੇ ਕੋਈ ਤੁਹਾਡੇ 'ਚੋਂ ਪਹਿਲੀ ਕਲਾਸ 'ਚ, ਅਸੀਂ ਉਹਦੇ ਵੀ ਚਰਨ ਧੋ ਕੇ ਪੀਂਦੇ ਹਾਂ। ਪਰ ਇੱਕ ਗੱਲ ਜ਼ਰੂਰ ਆਪਾਂ ਮਾਇੰਡ 'ਚ ਰੱਖਣੀ ਹੈ ਕਿ ਤੁਹਾਡਾ ਬੱਚਾ ਹੋਵੇ 11 ਸਾਲਾਂ ਦਾ, ਅਤੇ 3-4 ਸਾਲਾਂ ਤੋਂ ਅਗਲੀ ਕਲਾਸ ਟੱਪੇ ਹੀ ਨਾ। ਗੱਜ ਕੇ ਆਖੋ ਸਤਨਾਮ। ਦੁਨਿਆਵੀ ਸਕੂਲ ਵਿੱਚ ਤੁਹਾਡਾ ਬੱਚਾ ਮੰਨ ਲਓ ਦੂਜੀ ਤੋਂ ਤੀਜੀ ਜਾਵੇ ਹੀ ਨਾ, ਅਗਲੇ ਸਾਲ ਫਿਰ ਦੂਜੀ, ਅਗਲੇ ਸਾਲ ਫਿਰ ਦੂਜੀ। ਹਰ ਮਾਂ ਬਾਪ ਦਾ ਹਿਰਦਾ ਦੁਖਦਾ ਕਿ ਮੇਰਾ ਬੱਚਾ ਇੰਨੇ ਸਾਲ ਹੋ ਗਏ ਅਗਲੀ ਕਲਾਸ 'ਚ ਹੀ ਨਹੀਂ ਜਾ ਰਿਹਾ, ਇਸ ਕਰਕੇ ਇਸ ਪੰਗਤੀ ਵੇਲੇ ਜਾਂ ਵਿੱਚ ਕਿਤੇ ਕਿਤੇ ਅਸੀਂ ਬੋਲਾਂਗੇ ਗੁਰੂ ਬੁਲਾਏਗਾ ਕਦ ਨਾਨਕ ਆਵੇ, ਆਹ ਪੰਗਤੀ ਨਾਲ ਚੋਣ ਹੋਈ ਹੈ। ਕਿਤੇ ਕਿਤੇ ਆ ਵੀ ਪੰਗਤੀ ਦੇ ਵਿੱਚ ਮੰਗਿਆ ਜਾਏਗਾ ਬਾਬਾ ਜੀ ਅਗਲੀ ਕਲਾਸ ਦੀ ਵਾਰੀ ਮੇਰੀ ਕਦੋਂ ਹੈ। ਜਿਵੇਂ ਸਾਡਾ ਬੱਚਾ 5 ਸਾਲ 4 ਸਾਲ ਤੋਂ ਇੱਕੋ ਕਲਾਸ 'ਚ ਰਵੇ ਅਗਲੀ ਟੱਪੇ ਹੀ ਨਾ, ਮਾਂ ਦਾ ਵੀ ਹਿਰਦਾ ਦੁਖਦਾ, ਪਿਤਾ ਦਾ ਵੀ ਦੁਖਦਾ, ਗੁਰੂ ਦਾ ਸਿੱਖ ਵੀ ਅਗਲੀ ਕਲਾਸ 'ਚ ਨਾ ਜਾਵੇ, ਕਿੰਨੇ ਕਿੰਨੇ ਸਾਲਾਂ ਤੋਂ ਇੱਕੋ ਕਲਾਸ 'ਚ ਬੈਠਾ ਰਵੇ ਅਤੇ ਗੁਰੂ ਨਾਨਕ ਦਾ ਵੀ ਹਿਰਦਾ ਦੁਖਦਾ, ਅੱਗੇ ਜਾ ਹੀ ਨਹੀਂ ਰਿਹਾ ਆਪ ਸਤਨਾਮ। ਔਰ ਇਹ ਜਿਹੜਾ ਦਾਸ ਨੇ ਬੇਨਤੀ ਕੀਤੀ ਨਾ ਵੀ ਅਗਲੀਆਂ ਕਲਾਸਾਂ ਮਿਲਣਗੀਆਂ ਸੰਗਤ ਵਿੱਚ, ਸੰਗਤ ਕਰਨ ਨਾਲ, ਸੰਗਤ ਕਿਤਾਬਾਂ ਰਾਹੀਂ ਕਰੋ, ਸੀਡੀਆਂ ਰਾਹੀਂ ਇਸ ਤਰ੍ਹਾਂ ਕਰੋ, ਮਹਾਂਪੁਰਸ਼ਾਂ ਦੇ ਬੱਚਿਆਂ, ਮਹਾਂਪੁਰਸ਼ਾਂ ਦੀ ਸੰਗਤ, ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਵਾਲਿਆਂ ਦੀ। ਔਰ ਇਸ ਜ਼ਿਕਰ ਨੂੰ ਗੁਰੂ ਅਰਜਨ ਦੇਵ ਜੀ ਨੇ ਵੀ ਪ੍ਰਤੱਖ ਕੀਤਾ, ਕਹਿੰਦੇ ਬਿਸਰ ਗਈ ਸਭ ਤਾਤ ਪਰਾਈ। ਮਹਾਰਾਜ ਇਹ ਕਲਾਸ ਕਿਵੇਂ ਮਿਲ ਗਈ, ਇੱਥੇ ਪਹੁੰਚ ਗਏ, ਪਰਾਈ ਪਰਾਇਆ ਬੁਰਾ ਮੰਗਣਾ ਖਤਮ ਹੋ ਗਿਆ। ਉਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਕੀਤਾ ਜੇਕਰ ਇਹ ਕਲਾਸ ਮੈਨੂੰ, ਉਹ ਤਾਂ ਪੂਰਾ ਹੀ ਸੀ ਸਾਨੂੰ ਸਮਝਾਇਆ, ਇਹ ਕਲਾਸ ਕਿਵੇਂ ਮਿਲੀ, ਕਹਿੰਦੇ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ। ਆਖੋ ਸਤਨਾਮ। ਆਹ ਸਕੂਲ ਜਾਣ ਤੋਂ ਆਓ ਕਿ ਹਰ ਚੀਜ਼ ਦੀ ਆਪਣੀ ਆਪਣੀ ਅਵਸਥਾ ਪੌੜੀ ਹੈ, ਰੱਟਣਾ ਜਪਣਾ ਧਿਆਉਣਾ, ਸੇਵਾ ਕਰਨੀ, ਸੇਵਾ ਕਹਿਣੀ, ਸੇਵਾ ਕਮਾਉਣੀ, ਅੰਮ੍ਰਿਤ ਛਕਣਾ ਅੰਮ੍ਰਿਤ ਧਾਰੀ ਹੋਣਾ, ਕਿਰਪਾਨ ਪਾਣੀ ਕਿਰਪਾਨ ਧਾਰੀ ਹੋਣਾ। ਅਤੇ ਆਓ ਗੁਰੂ ਨਾਨਕ ਦੇ ਘਰ ਦੀਆਂ ਕਲਾਸਾਂ ਦਾ ਪ੍ਰਕਰਨ ਮਹਾਰਾਜ ਇਹ ਨਵਾਂ ਅੱਜ ਸ਼ੁਰੂ ਕਰਾ ਰਹੇ ਹੈ। ਅਤੇ ਗੁਰੂ ਨਾਨਕ ਦੇ ਘਰ ਦੀ ਪਹਿਲੀ ਕਲਾਸ, ਸਿਰ 'ਤੇ ਹੱਥ ਰੱਖ ਕੇ ਸੇਵਾ ਲੈਣਾ। ਇੱਕ ਵਾਰੀ ਪੰਗਤੀ ਪੜੋ ਪਿਆਰ ਨਾਲ ਜੀ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਕਰ ਜਾਂ ਫਿਰ ਦੇਖਾਂ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋ ਵੇਲੀ, ਅੱਲੋ ਵੇਲੀ, ਅੱਲੋ ਵੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਸਾਰੇ, ਕਰ ਕਿਰਪਾ
ਪ੍ਰਭ ਸਾਧ ਸੰਗ ਮੇਲੀ,
ਕਰ
ਕਿਰਪਾ ਪ੍ਰਭ ਸਾਧ ਸੰਗ ਮੇਲੀ।
ਸਾਰੇ ਗੱਜਿਆ ਕਰੋ ਸਤਿਗੁਰੂ,
ਵਾਹਿਗੁਰੂ ਜੀ।
ਗੁਰੂ ਨਾਨਕ ਦੇ ਘਰ ਦੀ ਪਹਿਲੀ ਕਲਾਸ, ਵੈਸੇ ਸਾਰਿਆਂ 'ਤੇ ਕਿਰਪਾ ਹੋਏਗੀ, ਉਹ ਪਹਿਲੀ ਹੈ। ਜਿਉਂ ਜਿਉਂ ਅਗਲੀ ਕਲਾਸਾਂ 'ਚ ਫਿਰ ਹੋ ਸਕਦਾ ਹੈ ਗਿਣਤੀ ਘਟਦੀ ਜਾਏ। ਗੁਰੂ ਨਾਨਕ ਦੇ ਘਰ ਦੀ ਪਹਿਲੀ ਕਲਾਸ, ਪਹਿਲੀ ਕਲਾਸ ਗੁਰੂ ਨਾਨਕ ਦੇ ਘਰ ਦੀ ਪਹਿਲੀ ਕਲਾਸ, ਗੁਰਬਾਣੀ ਪੜ੍ਹਨ ਦੇ ਲਈ ਉੱਦਮ ਕਰਨਾ। ਗੱਜ ਕੇ ਆਖੋ ਸਤਨਾਮ। ਬਹੁਤ ਧਿਆਨ ਦੇਣਾ, ਤੁਸੀਂ ਗੁਰਬਾਣੀ ਪੜ੍ਹੋ, ਤੁਹਾਡੇ ਕੰਨ ਸੁਣਨ, ਭਾਵੇਂ ਅਜੇ ਉੱਥੇ ਨਹੀਂ ਪਹੁੰਚੇ, ਜੋ ਗੁਰਬਾਣੀ ਪੜ੍ਹ ਰਹੇ ਹੋ ਉਹਨੂੰ ਮੰਨੀਏ, ਅਜੇ ਉੱਥੇ ਨਹੀਂ। ਇਹ ਸਟਾਰਟਿੰਗ ਪਹਿਲੀ ਕਲਾਸ ਗੁਰਬਾਣੀ ਪੜ੍ਹਨ ਦਾ ਹੀ ਉੱਦਮ ਕਰਨਾ। ਆਖੋ ਸਤਨਾਮ।
ਫੜਨ ਲਈ।
ਇੱਕ ਮਹਾਂਪੁਰਸ਼ਾਂ ਦਾ ਬੜਾ ਪਿਆਰਾ ਬਚਨ ਹੈ, ਹੋ ਸਕੇ ਦਿਲ ਦੀ ਡੈਰੀ 'ਤੇ ਲਿਖ ਲੈਣਾ। ਇਹ ਮਹਾਂਪੁਰਸ਼ਾਂ ਦਾ ਬਚਨ ਹੈ, ਕਹਿੰਦੇ ਗੁਰਬਾਣੀ ਗੰਦੇ ਪਲੀਤ ਮਨਾ ਲਈ ਸਾਬਣ ਹੈ। ਆਖੋ ਸਤਿਨਾਮ। ਹਾਂ, ਬਹੁਤ ਧਿਆਨ। ਪਲੀਤ ਲੱਲਾ ਆਇਆ, ਪਨੀਤ ਨਹੀਂ। ਗੁਰਬਾਣੀ ਗੰਦੇ ਪਲੀਤ ਮਨਾ ਲਈ ਸਾਬਣ ਹੈ ਅਤੇ ਰੋਗੀ ਮਨਾ ਲਈ ਗੁਰਬਾਣੀ ਦਵਾਈ ਹੈ। ਇਹ ਮਹਾਂਪੁਰਸ਼ਾਂ ਦਾ ਬਚਨ। ਗੁਰਬਾਣੀ ਗੰਦੇ ਪਲੀਤ ਮਨਾ ਲਈ ਸਾਬਣ ਹੈ ਅਤੇ ਰੋਗੀ ਮਨਾ ਲਈ ਦਵਾਈ ਹੈ। ਮਨ ਟਿਕੇ ਨਾ ਟਿਕੇ, ਗੁਰਬਾਣੀ ਪੜ੍ਹਨ ਦਾ ਉਦਮ ਨਾ ਛੱਡੋ, ਇੱਕ ਦਿਨ ਪੜ੍ਹਦੇ ਪੜ੍ਹਦੇ ਰਸ ਆ ਹੀ ਜਾਏ। ਆਖੋ ਸਤਿਨਾਮ। ਭਾਵੇਂ ਪਹਿਲੀ ਕਲਾਸ, ਮਨ ਨਹੀਂ ਜੁੜ ਰਿਹਾ, ਪੜ੍ਹਦਾ ਪਿਆ ਪਹਿਲੀ ਕਲਾਸ। ਗੁਰਬਾਣੀ ਪੜ੍ਹਨ ਲਈ ਸਿਰਫ ਉਦਮ ਕਰਨਾ, ਔਰ ਇਹ ਨਾ ਸਮਝਣਾ ਵੀ ਇਹ ਕੋਈ ਪਹਿਲੀ ਕਲਾਸ ਗੁਰਕਬਾਲ ਸਿੰਘ ਦੱਸ ਰਿਹਾ, ਨਹੀਂ। ਤੁਹਾਡੇ ਪਿਤਾ ਗੁਰੂ ਨਾਨਕ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਨੂੰ ਜਦੋਂ ਗੁਰਗੱਦੀ ਜ਼ਿੰਮੇਵਾਰੀ ਸੌਂਪੀ, ਉਸ ਵੇਲੇ ਵੀ ਇਹ ਜਿਹੜੀ ਪਹਿਲੀ ਕਲਾਸ ਹੈ ਨਾ, ਇਹਦਾ ਉਪਦੇਸ਼ ਦਿੱਤਾ ਕਿ ਗੁਰੂ ਨਾਨਕ ਮਹਾਰਾਜ ਨੇ ਗੁਰੂ ਅੰਗਦ ਸਾਹਿਬ ਨੂੰ ਕਿਹਾ ਕਿ ਅੱਜ ਤੋਂ ਬਾਅਦ ਜਿਹੜਾ ਵੀ ਸਿੱਖ ਤੁਹਾਡੇ ਕੋਲੋਂ ਸਿੱਖੀ ਲੈਣ ਆਵੇ, ਉਹਨੂੰ ਪਹਿਲੀ ਕਲਾਸ ਵਿੱਚ ਬਿਠਾ ਕੇ ਤੋਰਨਾ ਹੈ। ਉਹ ਸੁਣਿਓ ਜੀ ਪੰਕਤੀਆਂ ਸੂਰਜ ਪ੍ਰਕਾਸ਼ ਦੀਆਂ।
ਸ੍ਰੀ ਮੁਖ ਤੇ ਮੈਂ ਮਾਂ ਪੁੰਨ ਭਾਖੀ, ਸ੍ਰੀ ਮੁਖ ਤੇ ਮੈਂ ਮਾਂ ਪੁੰਨ ਭਾਖੀ, ਸ੍ਰੀ ਮੁਖ ਤੇ ਮੈਂ ਭਾਖੀ, ਜੋ ਨਰ ਹੈ ਸਿੱਖੀ ਅਵਲਾਖੀ।
ਅਗਲੀਆਂ ਪੰਕਤੀਆਂ ਲਾਈਨਾਂ ਮੈਂ ਟਾਈਮ ਬਚਾ ਰਹੇ ਹਾਂ। ਇਹ ਵੇਖੋ ਗੁਰੂ ਨਾਨਕ ਮਹਾਰਾਜ ਨੇ ਕਿਹਾ ਜੇ ਗੁਰੂ ਅੰਗਦ ਦੇਵ ਜੀ ਨੂੰ,
ਸ੍ਰੀ ਮੁਖ ਤੇ ਮਹਿਮਾ ਪੁੰਨ ਭਾਖੀ, ਜੋ ਨਰ ਹੈ ਸਿੱਖੀ ਅਵਲਾਖੀ।
ਜਿਹੜਾ ਤੁਹਾਡੇ ਕੋਲ ਆਵੇ ਸਿੱਖੀ ਲੈਣੀ, ਆ ਪਹਿਲੀ ਕਲਾਸ ਚੜਾ ਦੇਣਾ।
ਨਿਤ ਮੈਂ ਉੱਠੇ ਸੇ ਕਰੇ ਇਸ਼ਨਾਨਾ, ਜਪ ਪੜ ਹੈ ਇੱਕ ਚਿੱਤ ਸਾਵਧਾਨਾ।
ਜਪ ਜਪਜੀ ਸਾਹਿਬ, ਗੁਰੂ ਨਾਨਕ ਮਹਾਰਾਜ ਕਹਿੰਦੇ ਗੁਰੂ ਅੰਗਦ ਦੇਵ ਜੀ ਨੂੰ, ਜਿਹੜਾ ਤੁਹਾਡੇ ਕੋਲ ਸਿੱਖੀ ਮੰਗਣ ਆਵੇ ਉਹਨੂੰ ਕਹਿਣਾ ਇਸ਼ਨਾਨ ਕਰਕੇ ਜਪਜੀ ਸਾਹਿਬ ਪੜਿਆ ਕਰ। ਗੱਜ ਕੇ ਆਖੋ ਸਾਹਿਬ।
ਨਿਤ ਮੈਂ ਉੱਠੇ ਸੇ ਕਰੇ ਇਸ਼ਨਾਨਾ, ਜਪ ਪੜ ਹੈ ਇੱਕ ਚਿੱਤ ਸਾਵਧਾਨ। ਕਰ ਕਿਰਪਾ ਪ੍ਰਭ ਸਾਰ ਸੰਗ ਮੇਲੀ।
ਇਹ ਜਿੰਨੀ ਮਾਤਾ ਕੌਲਾਂ ਭਲਾਈ ਕੇਂਦਰ ਗੁਰੂ ਨੇ ਨਾਂ ਰਖਾਇਆ 25-30 ਸਾਲ ਪਹਿਲੇ, ਔਰ ਮੈਨੂੰ ਇਹ ਬੜੀ ਗੁਰੂ ਦੇ ਚਰਨਾਂ 'ਤੇ ਮਾਣ ਹੈ ਕਿ ਜਿਹੜੀ ਪਹਿਲੀ ਕਲਾਸ ਹੈ ਨਾ, ਗੁਰਬਾਣੀ ਪੜ੍ਹਨ ਲਈ ਉਦਮ, ਭਾਵੇਂ ਅਜੇ ਅਰਥ ਨਹੀਂ ਪਤਾ, ਅਜੇ ਰਸ ਨਹੀਂ ਆਇਆ, ਇਹ ਤੁਹਾਨੂੰ ਸਾਰੀ ਸੰਗਤ ਨੂੰ ਇੱਕ ਮਾਣ ਕਰਿਓ ਕਲਗੀਧਰ ਦੇ ਚਰਨਾਂ 'ਤੇ। ਮੈਂ ਬੈਠਾ ਬੈਠਾ ਸੋਚ ਰਿਹਾ ਸੀ ਕਿ ਜਿਹੜੀ ਪਹਿਲੀ ਕਲਾਸ ਹੈ ਨਾ, ਗੁਰਬਾਣੀ ਪੜ੍ਹਨ ਲਈ ਉਦਮ ਕਰਨਾ, ਇਹ ਸਾਲ ਵਿੱਚ ਤਿੰਨ ਵਾਰੀ ਤੁਹਾਡੇ ਸਾਰਿਆਂ ਕੋਲੋਂ ਗੁਰੂ ਗੋਬਿੰਦ ਸਿੰਘ ਜੀ ਖੁੱਲ੍ਹੇ ਪਾਠ ਵੰਡਣ ਦੀ ਸੇਵਾ ਲੈਂਦੇ। ਆਖੋ ਸਤਨਾਮ। ਬਹੁਤ ਸੰਗਤ ਨੂੰ ਪਤਾ ਇੱਕ ਕਲਗੀਧਰ ਜੀ ਦੇ ਆਗਮਨ ਦਿਹਾੜੇ 'ਤੇ ਦੋ ਮਹੀਨੇ ਪਹਿਲਾਂ ਤੁਸੀਂ ਚੁਪਈ ਸਾਹਿਬ ਦੇ ਖੁੱਲ੍ਹੇ ਪਾਠ ਸੰਗਤਾਂ ਨੂੰ ਬੇਨਤੀ ਕਰਦੇ ਹੋ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਜਪਜੀ ਸਾਹਿਬ ਦੋ ਕੁ ਮਹੀਨੇ ਪਹਿਲਾਂ, ਇੱਕ ਬੰਦੀ ਛੋੜ ਦਿਹਾੜੇ 'ਤੇ 2 ਅਕਤੂਬਰ ਨੂੰ ਜੋ ਮਨਾਇਆ ਜਾਂਦਾ, ਉਸ ਤੋਂ 1.5-2 ਮਹੀਨੇ ਪਹਿਲੇ ਚੁਪਈ ਸਾਹਿਬ। ਹੁਣ ਕਈ ਇਤਰਾਜ਼ ਵੀ ਕਰਦੇ, ਗਿਣਤੀ ਕਿਉਂ ਕਰਦੇ? ਖੁੱਲ੍ਹੇ ਪਾਠ ਤੁਸੀਂ ਦਿੰਦੇ, ਤੁਸੀਂ ਕਿੰਨੇ ਕਰੋਗੇ ਜੀ 1.5 ਮਹੀਨੇ 'ਚ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਿਹਾੜੇ ਦੀ ਖੁਸ਼ੀ? ਸਹੀ ਮਹਿਣੇ ਵਿੱਚ ਇਹ ਖੁੱਲ੍ਹੇ ਪਾਠ ਕਿਉਂ ਵੰਡੇ ਜਾਂਦੇ ਨੇ ਕਿ ਜਿਨ੍ਹਾਂ ਨੇ ਕਦੀ ਗੁਟਕਾ ਸਾਹਿਬ ਵੀ ਨਹੀਂ ਫੜਿਆ, ਗੁਰੂ ਗੋਬਿੰਦ ਸਿੰਘ ਤੇਰੀ ਕਿਰਪਾ ਹੋਵੇ, ਉਹ ਵੀ ਜੁੜ ਜਾਣ। ਆਖੋ ਸਤਨਾਮ। ਬਾਕੀ ਕੋਈ ਤੁਹਾਨੂੰ ਗਿਣਤੀ ਬਾਰੇ ਕਹੇ ਤਾਂ ਡਟ ਕੇ ਕਹਿ ਦਿਆ ਕਰੋ, ਗਿਣਤੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੀਤੀ। ਜਦੋਂ ਅੰਮ੍ਰਿਤ ਛਕਾਉਂਦੇ ਪੰਜ ਪਿਆਰੇ ਕਹਿੰਦੇ, ਪੰਜ ਬਾਣੀਆਂ, ਛੇਵੀਂ ਰਹਿਰਾਜ ਸਾਹਿਬ, ਸੱਤਵਾਂ ਸੋਹਿਲਾ ਸਾਹਿਬ, ਗਿਣਤੀ ਆ ਗਈ। ਆ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਗਿਣਤੀ ਹੈ। ਮੈਂ 11 ਅੰਗ 'ਤੇ ਸਹਿਜ ਪਾਠ ਛੱਡਿਆ ਜੀ, ਮੈਂ 250 ਅੰਗ 'ਤੇ ਸਹਿਜ ਪਾਠ, ਗਿਣਤੀ ਨਾ ਹੋਈ। ਕੰਮ ਕਰੀਏ। ਗਿਣਤੀ ਇੱਕ ਆਪਣੇ ਅੰਦਰ ਹੌਂਸਲਾ ਦੇਣ ਲਈ ਹੈ, ਉਸ ਤੋਂ ਬਾਅਦ ਕਹਿਣਾ ਇਹੀ ਹੈ ਤੂੰ ਸੇਵਾ ਲਈ। ਆ ਗੁਰੂ ਅਮਰਦਾਸ ਜੀ ਨੇ ਕਿਹਾ 84 ਪੌੜੀਆਂ, 84 ਇਸ਼ਨਾਨ, 84 ਪਾਠ ਜਪਜੀ ਸਾਹਿਬ ਸ਼ਰਧਾ ਨਾਲ ਕਰੇ, ਉਹਦੀ ਗੁਰੂ ਨਾਨਕ ਦੀ ਕਿਰਪਾ ਨਾਲ 84 ਕੱਟੀ ਜਾਏ। ਆ ਗਿਣਤੀ ਨਾ, ਇਹਦੇ ਜੋੜਨ ਦਾ ਪੁਰਾਲਾ। ਔਰ ਆ ਜਦੋਂ ਸਾਰੀ ਸੰਗਤ ਸਾਲ ਵਿੱਚ 3 ਵਾਰੀ ਖੁੱਲ੍ਹੇ ਪਾਠ ਜਦੋਂ ਤੁਸੀਂ ਹੋਰਨਾਂ ਨੂੰ ਪ੍ਰੇਰਨਾ, ਇਹ ਇੰਝ ਸਮਝੋ ਵੀ ਅਨੇਕਾਂ ਜੀਵਾਂ ਨੂੰ ਤੁਸੀਂ ਗੁਰੂ ਨਾਨਕ ਦੀ ਪਹਿਲੀ ਕਲਾਸ ਦੇ ਵਿੱਚ ਸਾਧ ਸੰਗਤ ਜੀ ਲਿਆ ਰਹੇ ਹੋ। ਆਖੋ ਸਤਨਾਮ। ਆ ਮੈਨੂੰ ਬਚਨ ਯਾਦ ਆ ਜਾਂਦਾ, ਇਹ ਆਨੰਦ ਐਵਨਿਊ ਦਾ ਪਰਿਵਾਰ ਇੱਥੇ ਬੈਠੇ ਨੇ, ਉਹ ਭੈਣ ਜੀ, ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਦਿਹਾੜਾ ਸੀ, ਅਤੇ ਜਪਜੀ ਸਾਹਿਬ ਜੀ ਦੇ ਪਾਠ ਮਹੀਨਾ ਸਵਾ ਮਹੀਨਾ ਪਹਿਲਾਂ ਜਿਹੜੇ ਦਿੱਤੇ ਗਏ, ਉਹਨਾਂ ਦੇ ਘਰ ਇੱਕ ਦੋਧੀ ਦੁੱਧ ਦੇਣ ਆਉਂਦਾ ਸੀ, ਹੈ ਸਿੱਖ ਸੀ ਗੁਰੂ, ਅਤੇ ਜਦੋਂ ਉਹਨਾਂ ਨੇ ਉਸ ਦੋਧੀ ਨੂੰ, ਉਦੋਂ 15 ਕੁ ਦਿਨ ਰਹਿ ਗਏ ਸੀ ਅਰਦਾਸ ਨੂੰ, ਉਹ ਦੋਧੀ ਨੂੰ ਆਖਿਆ ਬਈ ਤੂੰ ਜਪਜੀ ਸਾਹਿਬ ਦਾ ਪਾਠ ਰੋਜ਼ ਕਰਦਾ ਹੁੰਦਾ? ਆਖੋ ਸਤਨਾਮ। ਉਹਨੇ ਆਖਿਆ ਜੀ ਸਾਨੂੰ ਦੁੱਧ ਦਾ ਕੰਮ ਇੰਨਾ, ਸਾਨੂੰ ਜਪਜੀ ਸਾਹਿਬ ਪੜ੍ਹਨ ਦਾ ਸਮਾਂ ਹੀ ਨਹੀਂ ਲੱਗਦਾ। ਉਹ ਆਨੰਦ ਐਵਨਿਊ ਦੇ ਪਰਿਵਾਰ ਨੇ ਉਸ ਦੋਧੀ ਨੂੰ ਆਖਿਆ ਵੀ ਖੁੱਲ੍ਹੇ ਪਾਠ ਵੰਡੇ ਜਾਂਦੇ ਨੇ ਅਤੇ 15 ਦਿਨ ਬਾਅਦ ਅਰਦਾਸ ਹੋਣੀ ਹੈ, ਤੇਰੇ ਮੈਂ ਲਿਖ ਲਵਾਂ, ਤੂੰ ਹਾਜ਼ਰੀ ਗੁਰੂ ਗੋਬਿੰਦ ਸਿੰਘ ਦੀਆਂ ਖੁਸ਼ੀਆਂ ਲੈਣ ਲਈ। ਇਹ ਤੁਹਾਡੇ ਅੰਮ੍ਰਿਤਸਰ ਦਾ ਵਾਕਿਆ ਵੀ ਉਹ ਦੋਧੀ ਨੇ ਕਿਹਾ ਚਲੋ ਮੈਂ 5 ਰੋਜ਼ ਕਰਾਂਗਾ, ਮੇਰੇ ਵੀ 75 ਲਿਖ ਲਓ ਤੁਸੀਂ। ਇਹ ਮੈਨੂੰ ਉਹ ਪਰਿਵਾਰ ਨੇ ਮਹੀਨੇ ਬਾਅਦ ਆਪ ਦੱਸਿਆ, ਕਹਿੰਦੇ ਜਿਸ ਦਿਨ ਅਰਦਾਸ, ਇੱਕ ਦਿਨ ਉਹਨੂੰ ਪਹਿਲੇ ਪੁੱਛਿਆ ਵੀ ਹੋ ਗਏ ਪੂਰੇ? ਮੈਂ ਕਿਹਾ ਜੀ ਹੋ ਗਏ। ਅਤੇ ਕਹਿੰਦੇ ਫਿਰ ਮਹੀਨੇ ਕੁ ਬਾਅਦ ਉਹ ਦੋਧੀ ਨੇ ਕੀ ਜ਼ਿਕਰ ਕੀਤਾ ਕਿ ਮੈਂ ਉਹ ਸਰੀਰ ਹਾਂ ਜਿਹਨੇ ਕਦੀ ਜਪਜੀ ਸਾਹਿਬ ਦਾ ਗੁਟਕਾ ਸਾਹਿਬ ਵੀ ਨਹੀਂ ਸੀ ਫੜਿਆ, ਪਰ ਹੁਣ ਮੇਰਾ 5 ਪਾਠ ਰੋਜ਼ ਦਾ ਨੇਮ ਬਣ ਗਿਆ ਹੈ। ਫਾਇਦਾ ਹੁੰਦਾ। ਤੁਸੀਂ ਜੇ 4th 'ਚ ਪਹੁੰਚ ਗਏ ਹੋ, ਪਰ ਉਪਰਾਲਾ ਨਾ ਛੱਡੋ, ਅਨੇਕਾਂ ਨੂੰ ਪਹਿਲੀ ਕਲਾਸ 'ਚ ਵੀ ਲਿਆਉਣਾ। ਇਹ ਪਹਿਲੀ ਕਲਾਸ ਹੈ ਵੀ ਗੁਰਬਾਣੀ ਪੜ੍ਹਨ ਲਈ ਉੱਦਮ ਹੀ ਕਰਨਾ, ਉੱਦਮ। ਇਹ ਨਹੀਂ ਪਤਾ ਅਰਥ ਕੀ ਨੇ ਅਜੇ, ਭਾਵੇਂ ਕੋਈ ਗੱਲ ਨਹੀਂ, ਇਹ ਨਹੀਂ ਪਤਾ ਅਜੇ ਰਸ ਕੀ ਹੈ, ਭਾਵੇਂ ਪਹਿਲੀ ਹੈ, ਸ਼ੁਰੂ ਤਾਂ ਹੋਇਆ, ਅਗਾਈ ਕਿਰਪਾ ਹੋਏਗੀ, ਮੰਜ਼ਿਲ ਮਿਲੇਗੀ। ਔਰ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਜਿਹੜਾ ਇਹ ਪਹਿਲੀ ਕਲਾਸ ਹੈ ਗੁਰਬਾਣੀ ਪੜ੍ਹਨ ਲਈ ਉੱਦਮ ਕਰਨਾ, ਇਹ ਸਾਰੀ ਸੰਗਤ ਆਪਣੇ ਬੱਚਿਆਂ ਲਈ ਵੀ ਜ਼ਰੂਰ ਕਰੇ। ਆਖੋ ਸਤਨਾਮ, ਜ਼ਰੂਰ ਕਰੇ। ਮੈਨੂੰ ਅੱਜ ਇੱਕ ਮਹਾਂਪੁਰਸ਼ ਬਚਨ ਸੁਣਾ ਰਹੇ ਸੀ, ਕਹਿੰਦੇ ਕਈ ਸਰੀਰਾਂ ਨੇ ਆਪਣੇ ਬੱਚਿਆਂ ਨੂੰ ਇਹੋ ਜਿਹੇ ਸਕੂਲਾਂ 'ਚ ਪਾਇਆ ਜਿੱਥੇ ਪੰਜਾਬੀ ਪੜ੍ਹਨੀ ਇੱਕ ਪਾਸੇ ਰਹਿ ਗਈ, ਪੰਜਾਬੀ ਪੜ੍ਹਨ 'ਤੇ ਉਹਨਾਂ ਨੂੰ ਫਾਈਨ ਲੱਗਦਾ ਹੈ। ਤੁਹਾਨੂੰ ਸਭ ਨੂੰ ਪਤਾ ਇਹੋ ਜਿਹੇ ਸਕੂਲ ਵੀ ਨੇ ਆਪਣੇ ਹਿੰਦੁਸਤਾਨ ਵਿੱਚ ਵੀ, ਉੱਥੇ ਬੱਚਾ ਪੰਜਾਬੀ ਬੋਲੇ ਕਹਿੰਦੇ ਤੂੰ ਪੰਜਾਬੀ 'ਚ ਗੱਲ ਕੀਤੀ ਤੈਨੂੰ ਫਾਈਨ ਲੱਗੇਗਾ। ਆਪ ਘਰ ਗਏ ਥੇ, ਕਿਆ ਖਾਇਆ ਥਾ, ਇਸ ਤਰ੍ਹਾਂ ਬੋਲੋ। ਉਹ ਕਹਿੰਦੇ ਮੈਂ ਘਰ ਗਿਆ ਸੀ, ਮੈਂ ਕੀ ਖਾਧਾ ਸੀ, ਤੂੰ ਪੰਜਾਬੀ ਬੋਲੀ ਤੈਨੂੰ ਫਾਈਨ ਲੱਗੇਗਾ। ਇਹੋ ਜਿਹੇ ਵੀ ਸਕੂਲ ਹੈ, ਬਹੁਤ ਧਿਆਨ ਦੇਣਾ। ਇਹ ਮਹਾਂਪੁਰਸ਼ਾਂ ਨੇ ਮੈਨੂੰ ਬਚਨ ਸੁਣਾਇਆ ਕਿ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਉਹਨਾਂ ਸਕੂਲਾਂ 'ਚ ਪਾਇਆ ਜਿੱਥੇ ਪੰਜਾਬੀ 'ਚ ਬੋਲਣ 'ਤੇ ਫਾਈਨ ਲੱਗ ਜਾਂਦਾ, ਅਤੇ ਕਹਿੰਦੇ ਸੀ ਜੇ ਅਸੀਂ ਇਹੋ ਜਿਹੇ ਸਕੂਲਾਂ ਦੀ ਚੋਣ ਕੀਤੀ ਤਾਂ ਸਮਝ ਲਓ ਅਸੀਂ ਆਪਣੀ ਕੁੱਲ ਵਿੱਚੋਂ ਸਿੱਖੀ ਦੀ ਜੜ ਪੁੱਟ ਦਿੱਤੀ। ਜੇ ਅਸੀਂ ਆਪਣੇ ਬੱਚੇ ਨੂੰ ਇਹੋ ਜਿਹੇ ਸਕੂਲਾਂ ਵਿੱਚ ਪਾਇਆ ਜਿੱਥੇ ਪੰਜਾਬੀ ਪੜ੍ਹਨ 'ਤੇ ਫਾਈਨ ਲੱਗਦਾ, ਤਾਂ ਸਮਝ ਲਓ ਅਸੀਂ ਆਪਣੀ ਕੁੱਲ ਵਿੱਚੋਂ ਸਿੱਖੀ ਦੀ ਜੜ ਪੁੱਟ ਦਿੱਤੀ। ਅੱਗੋਂ ਸਵਾਲ ਕਰਨ ਵਾਲੇ ਨੇ ਸਵਾਲ ਕੀਤਾ, ਜੀ ਜੇ ਬੱਚਾ ਪੰਜਾਬੀ ਨਹੀਂ ਪੜ੍ਹਿਆ ਤਾਂ ਆਪਣੀ ਕੁੱਲ ਵਿੱਚੋਂ ਸਿੱਖੀ ਦੀ ਜੜ ਪੁੱਟਦੀ ਹੈ ਕਿਵੇਂ? ਸੁਣਿਓ ਜਵਾਬ ਉਹਨਾਂ ਦਾ। ਕਹਿੰਦੇ ਕੋਈ ਤੁਹਾਡੇ ਬੱਚੇ ਨੂੰ ਵੱਡੇ ਹੋ ਕੇ ਪੁੱਛੇਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ, ਅਤੇ ਬੱਚਾ ਜਦੋਂ ਕਹੇਗਾ ਸਾਡੇ ਮਾਂ ਬਾਪ ਨੇ ਸਾਨੂੰ ਪੰਜਾਬੀ ਪੜ੍ਹਾਈ ਨਹੀਂ, ਸਾਨੂੰ ਨਹੀਂ ਪਤਾ ਕੀ ਲਿਖਿਆ ਵਿੱਚ। ਜਦੋਂ ਬੱਚਾ ਕਹੇਗਾ ਸਾਡੇ ਮਾਂ ਬਾਪ ਨੇ ਸਾਨੂੰ ਪੰਜਾਬੀ ਪੜ੍ਹਾਈ ਨਹੀਂ, ਸਾਨੂੰ ਨਹੀਂ ਪਤਾ ਵਿੱਚ ਕੀ ਲਿਖਿਆ, ਅਤੇ ਮਹਾਂਪੁਰਸ਼ ਕਹਿਣ ਲੱਗੇ ਜੇ ਵੱਡੇ ਹੋ ਕੇ ਬੱਚਾ ਇਹ ਜਵਾਬ ਦੇਵੇ ਮੇਰੇ ਮਾਂ ਬਾਪ ਨੇ ਮੈਨੂੰ ਪੰਜਾਬੀ ਨਹੀਂ ਪੜ੍ਹਾਈ, ਮੈਨੂੰ ਨਹੀਂ ਪਤਾ ਵਿੱਚ ਕੀ ਲਿਖਿਆ, ਅਤੇ ਕਹਿੰਦੇ ਫਿਰ ਸਮਝ ਲੈਣਾ ਅਸੀਂ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਜਾ ਰਹੇ ਹਾਂ। ਆਖੋ ਸਤਨਾਮ, ਫਿਰ ਬਾਜ਼ੀ ਹਾਰ ਕੇ ਗਏ ਹਾਂ ਜੀ ਆਪਣੇ ਬੱਚਿਆਂ ਨੂੰ। ਬਾਕੀ ਕੁਝ ਇਹੋ ਜਿਹੇ ਸ਼ਹਿਰ ਨੇ ਰਾਜਸਥਾਨ ਯੂਪੀ ਜਿੱਥੇ ਮਜਬੂਰੀ ਹੈ, ਪੰਜਾਬੀ ਟੀਚਰ ਹੈ ਹੀ ਨਹੀਂ। ਅਗਰ ਕੋਈ ਇਸ ਤਰ੍ਹਾਂ ਦੀ ਮਜਬੂਰੀ ਹੋਵੇ, ਸਕੂਲ ਹੀ ਨਹੀਂ ਹੈਗਾ ਜਿੱਥੇ ਪੰਜਾਬੀ, ਤਾਂ ਫਿਰ ਮਹਾਂਪੁਰਸ਼ਾਂ ਦਾ ਬਚਨ ਸੀ ਕਿ ਸ਼ਾਮ ਨੂੰ ਹਫ਼ਤੇ 'ਚ ਦੋ ਤਿੰਨ ਦਿਨ ਕੋਈ ਟਵੀਸ਼ਨ ਰਖਾ ਦਿਓ ਬੱਚੇ ਦੀ, ਜਾਂ ਗੁਰਦੁਆਰੇ ਦੇ ਗ੍ਰੰਥੀ ਸਿੰਘ ਰਾਹੀਂ ਯਤਨ ਕਰ ਲਓ, ਪਰ ਸਾਡੇ ਬੱਚੇ ਗੁਰਬਾਣੀ ਦੀ ਪਹਿਲੀ ਕਲਾਸ ਪੰਜਾਬੀ ਪੜ੍ਹ ਕੇ ਫਿਰ ਗੁਰਬਾਣੀ ਪੜ੍ਹਨ ਦੀ ਪਹਿਲੀ ਕਲਾਸ ਵਿੱਚ ਜ਼ਰੂਰ ਦਾਖਲ ਹੋ ਜਾਣ। ਆਖੋ ਸਤਨਾਮ, ਜੇ ਸ਼ਹਿਰਾਂ ਮੁਤਾਬਕ ਕੋਈ ਮਜਬੂਰੀ ਹੈ, ਇਹੋ ਜਿਹਾ ਸ਼ਹਿਰ ਹੈ ਗੁਜਰਾਤ, ਮੰਨ ਲਓ ਹੋਰ ਸ਼ਹਿਰ ਹੈ, ਪੰਜਾਬੀ ਨਹੀਂ ਉੱਥੇ ਸਕੂਲ 'ਚ ਪਾਉਣਾ, ਗੁਰੂ ਦੇ ਸਿੱਖ ਨੇ, ਫਿਰ ਸ਼ਾਮ ਨੂੰ ਹਫ਼ਤੇ 'ਚ ਦੋ ਤਿੰਨ ਦਿਨ ਕੋਈ ਪੰਜਾਬੀ ਪੜ੍ਹਾਉਣ ਵਾਲਾ ਟੀਚਰ ਰੱਖ ਲਏ, ਜਾਂ ਗ੍ਰੰਥੀ ਸਿੰਘ ਗੁਰਦੁਆਰੇ ਦੇ ਬੇਨਤੀ ਮੰਨ ਜਾਣ ਉਹਨਾਂ ਨਾਲ ਹੋ ਜਾਏ, ਕਿ ਬੱਚੇ ਨੂੰ ਇਸ ਘਰ ਦੇ ਦਾਖਲੇ ਦੇ ਲਈ ਵੀ ਜਿਹੜੇ ਯਤਨ ਨੇ ਉਹ ਜਾਰੀ ਰਹੇ। ਇਹ ਜਿੰਨੀਆਂ ਮਾਵਾਂ ਭੈਣ ਵੀਰ ਬੈਠੇ ਹੋ ਬਹੁਤ ਝਾਤੀ, ਅਸੀਂ ਇਹੋ ਜਿਹੇ ਸਕੂਲਾਂ 'ਚ ਬੱਚੇ ਤਾਂ ਨਹੀਂ ਪਾਏ ਵੀ ਜਿੱਥੇ ਪੰਜਾਬੀ 'ਚ ਗੱਲ ਕਰਨ 'ਤੇ ਫਾਈਨ ਲੱਗਦਾ। ਆਖੋ ਸਤਨਾਮ, ਆਪਣੇ ਬੱਚਿਆਂ ਲਈ ਵੀ ਆ ਇੱਕ ਮਿੰਟ ਪੜ੍ਹਿਓ।
ਮਾਤਾ ਕੀ ਅਸੀਸ ਪੂਤਾ, ਮਾਤਾ ਕੀ ਅਸੀਸ,
ਮਾਤਾ ਕੀ ਅਸੀਸ ਪੂਤਾ, ਮਾਤਾ ਕੀ ਅਸੀਸ।
ਸੱਜ ਕੇ ਭੈਣੋ ਮਾਤਾ,
ਮਾਤਾ ਕੀ ਅਸੀਸ ਪੂਤਾ,
ਸੜਕੇ ਸਾਰੀਆਂ ਮਾਵਾਂ ਨੂੰ ਪਿਤਾਵਾਂ ਨੂੰ ਪਿਤਾ ਜੀ ਨੂੰ ਬੇਨਤੀ ਹੈ ਆਪਣੇ ਬੱਚਿਆਂ ਲਈ ਵੀ ਇੱਕ ਖਾਨਾ ਕਿ ਉਹ ਪਹਿਲੀ ਕਲਾਸ ਚੜ੍ਹੇ ਨੇ ਕਿ ਨਹੀਂ ਇਹ ਮੈਂ ਬਾਬਾ ਜੀ ਦੀ ਜੋਰੀ 'ਚ ਬੈਠਾਂ ਤਿੰਨ ਚਾਰ ਦਿਨ ਪਹਿਲੇ ਮੈਂ ਇੱਕ ਚੰਡੀਗੜ੍ਹ ਵਰਗੇ ਸ਼ਹਿਰ 'ਚ ਗਿਆ ਅਤੇ ਤਕਰੀਬਨ ਮੇਰਾ ਖਿਆਲ 14 ਸਾਲ ਦਾ ਬੱਚਾ ਹੋਣਾ ਅਤੇ ਇੱਕ ਮਾਂ ਪਿਓ ਮੇਰੇ ਕੋਲ ਲਿਆਏ ਕਹਿੰਦੇ ਜੀ ਇਹਨੂੰ ਸੀਸ ਦਿਓ ਕੱਲ੍ਹ ਇਹਦੇ ਪੇਪਰ ਸ਼ੁਰੂ ਹੋਣੇ ਚਲੋ ਮੈਂ ਉਹਦੇ ਮੋਢੇ 'ਤੇ ਮਾੜਾ ਪਿਆਰ ਦਿੱਤਾ ਅਤੇ ਨਾਲ ਮੈਂ ਪੁੱਛ ਲਿਆ ਮੈਂ ਕਿੰਨੀ ਉਮਰ ਕਹਿੰਦਾ 14 ਸਾਲ ਮੈਂ ਕਿਹਾ ਜਪਜੀਤ ਸਾਹਿਬ ਰੋਜ਼ ਕਰਦਾ ਹੁੰਦਾ ਉਹਨੇ ਸਿਰ ਲਾਇਆ ਨਹੀਂ ਮੈਂ ਕਿਹਾ ਚਲੋ 14 ਸਾਲ ਦਾ ਮੈਂ ਕਿਹਾ 20 ਪੌੜੀਆਂ ਕਰਦਾ ਰੋਜ਼ ਕਹਿੰਦਾ ਨਹੀਂ ਮੈਂ ਕਿਹਾ ਤੂੰ ਮੈਂ ਉਹ ਬੱਚੇ ਨੂੰ ਇੱਥੋਂ ਤੱਕ ਪੁੱਛਿਆ ਮੈਂ ਕਿਹਾ 5 ਪੌੜੀਆਂ ਰੋਜ਼ ਕਰਦਾ ਤਾਂ ਕਹਿੰਦਾ ਨਹੀਂ ਹੱਕ ਸਤਨਾ ਮੈਂ ਉਹ ਮਾਂ ਬਾਪ ਨੂੰ ਆਖਿਆ ਨਾਲੇ ਸੀਸ ਦਿਵਾਣ ਲਿਆਇਓ ਅਤੇ ਇੱਥੋਂ ਤੱਕ ਨਹੀਂ ਅੱਜ ਤੱਕ ਤੁਹਾਡੇ ਕੋਲ ਹੋਇਆ ਕਿ ਆਪਣੇ ਬੱਚੇ ਨੂੰ ਇੱਕ 14 ਸਾਲ ਦਾ ਹੋ ਗਿਆ 5 ਪੌੜੀਆਂ ਵੀ ਨਹੀਂ ਸਿਖਾਈਆਂ ਪਹਿਲੀ ਕਲਾਸ 'ਚ ਨਹੀਂ ਦਾਖਲ ਜਿਹੜੇ ਮਹਾਂਪੁਰਸ਼ਾਂ ਦੀ ਸਾਨੂੰ ਸੰਗਤ ਪ੍ਰਾਪਤ ਉਹ ਤਾਂ ਇੱਥੋਂ ਤੱਕ ਕਹਿੰਦੇ ਸੀ ਕਿ ਮਾਵਾਂ ਨੂੰ ਤੁਹਾਨੂੰ ਪਿਤਾ ਨੂੰ ਇੰਨਾ ਪਿਆਰ ਹੋਵੇ ਆਪਣੇ ਕਲਗੀਆਂ ਦੇ ਨਾਲ ਕਿ ਆਪਣੇ ਬੱਚੇ ਦੀ ਇੱਕ ਡਾਇਰੀ ਪਰਮਾਰਤ ਹੀ ਲਾਇਆ ਜਾਵੇ ਆਪਣੇ ਬੱਚੇ ਦੀ ਇੱਕ ਡਾਇਰੀ ਪਰਮਾਰਤ ਹੀ ਲਾਓ ਇਹਨੂੰ ਕਿਹੜੀ ਕਿਹੜੀ ਬਾਣੀ ਕੰਠ ਕਿੱਥੋਂ ਤੱਕ ਇਹਦੇ 'ਚ ਕਿਹੜਾ ਕਿਹੜਾ ਕਿਰਪਾ ਹੋ ਗਈ ਹੈ ਕਿਹੜੀ ਕਿਹੜੀ ਬਖਸ਼ਿਸ਼ ਹੋ ਗਈ ਕਿਹੜੇ ਕਿਹੜੇ ਸ਼ਬਦ ਯਾਦ ਹੋ ਗਏ ਉਹਦੇ ਨਾਲ ਬੱਚੇ ਦਾ ਉਤਸ਼ਾਹ ਵੱਧਦਾ ਕਿ ਮੇਰੇ ਮਾਤਾ ਨੇ ਮੇਰੀ ਇੱਕ ਡਾਇਰੀ ਪਰਮਾਰਤ ਦੀ ਲਾਈ ਹੈ ਅਤੇ ਫਿਰ ਜਿਉਂ ਜਿਉਂ ਪਰਮਾਰਤ ਦੀ ਡਾਇਰੀ 'ਤੇ ਬੱਚਾ ਅਗਲੀਆਂ ਕਲਾਸਾਂ ਜਾਈ ਜਾਵੇ ਉਹਨੂੰ ਭਾਵੇਂ ਕੋਈ ਦੁਨਿਆਵੀ ਪਿਆਰ ਵਧਾਈ ਜਾਓ ਪਰ ਉਹ ਜੁੜ ਜਾਵੇ ਅੱਜ ਭਗਤ ਫਰੀਦ ਜੀ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਨੇ ਇਹਦੇ ਸਦਕਾ ਹੀ ਉਹਦੀ ਮਾਂ ਨੇ ਫਰੀਦ ਜੀ ਦੀ ਮਾਂ ਨੇ ਆਪਣੇ ਹਿਰਦੇ ਵਿੱਚ ਆਪਣੇ ਬੱਚੇ ਲਈ ਡਾਇਰੀ ਲਾਈ ਹੋਈ ਸੀ ਅਤੇ ਭਾਵੇਂ ਸ਼ੱਕਰ ਦੇ ਲਾਲਚ ਵਿੱਚ ਹੀ ਉਹਨੂੰ ਇਹ ਉਦਮ ਦੇ ਦਿੱਤਾ ਸੀ ਨਮਾਜ਼ ਪੜ੍ਹ ਹੁਣ ਨਮਾਜ਼ ਦਾ ਰਸ ਨਹੀਂ ਪਤਾ ਅਰਥ ਨਹੀਂ ਪਤਾ ਪੜ੍ਹ ਸ਼ੱਕਰ ਮਿਲੇਗੀ ਇਹ ਪਹਿਲੀ ਕਲਾਸ ਹੈ ਬਸ ਗੁਰਬਾਣੀ ਪੜ੍ਹਨ ਲਈ ਤੁਸੀਂ ਉਦਮ ਕਰਨਾ ਅਤੇ ਦੇਣਾ ਔਰ ਮਹਾਰਾਜ ਨੇ ਇਹਨੂੰ ਇੰਨਾ ਸਤਿਕਾਰ ਕੀਤਾ ਆ ਇੱਕ ਵਾਰੀ ਵੀਰ ਪੜਿਓ ਇੱਕ ਵਾਰੀ ਭੈਣਾ ਮਨ ਅਜੇ ਨਹੀਂ ਜੁੜਿਆ ਕੋਈ ਗੱਲ ਨਹੀਂ ਪਰ ਪਹਿਲੀ ਕਲਾਸ ਵਿੱਚ ਦਾਖਲ ਤੇ ਹੋ ਗੁਰਬਾਣੀ ਪੜ੍ਹਨ ਲਈ ਉਦਮ ਕਰ ਉਦਮ ਉਦਮ ਕਰਿੰਦੇ ਆ ਜੀਓ ਹੁਣ ਕਈਆਂ ਦੇ ਦਿਮਾਗ 'ਚ ਮੈਨੂੰ ਬੜੇ ਬਾਬੇ ਨੇ ਵਾਜਾ ਫੜਾ ਦਿੱਤਾ ਅਤੇ ਕਈ ਮੈਨੂੰ ਦਾਸ ਨੂੰ ਫਿਰ ਸਵਾਲ ਕਰ ਦਿੰਦੇ ਆ ਕਹਿੰਦੇ ਜੀ ਉਦਮ ਕਰਕੇ ਕੀ ਹੋ ਜਾਣਾ ਸਾਡੇ ਕਰਮਾਂ 'ਚ ਨਹੀਂ ਲਿਖਿਆ ਬਾਣੀ ਪੜ੍ਹਨੀ ਅਤੇ ਸਾਡਾ ਕੀ ਕੁਛ ਤੇਰਾ ਭਲਾ ਹੋ ਜਾਏ ਇਹੋ ਜਿਹਾ ਨੂੰ ਕੀ ਜਵਾਬ ਸਾਡੇ ਕਰਮਾਂ 'ਚ ਨਹੀਂ ਲਿਖਿਆ ਨਾਮ ਜਪਣਾ ਜੀ ਉਦਮ ਨਾਲ ਕੀ ਹੋ ਜਾਏ ਸਾਡੇ ਕਰਮਾਂ 'ਚ ਨਹੀਂ ਲਿਖਿਆ ਅੰਮ੍ਰਿਤ ਵੇਲੇ ਉੱਠ ਅਤੇ ਮੈਨੂੰ ਅੱਜ ਤੋਂ 7 ਸਾਲ ਪਹਿਲੇ ਇੱਕ ਮਹਾਂਪੁਰਸ਼ਾਂ ਨੇ ਬਚਨ ਸੁਣਾਇਆ ਸੀ ਤੁਸੀਂ ਸੁਣਿਓ ਇੱਕ 17-18 ਸਾਲ ਦਾ ਬੱਚਾ ਸੀ ਅਤੇ ਉਹਦੀ ਅੱਖਾਂ 'ਚ ਆ ਗਿਆ ਮੋਤੀਆ ਦਿਸਣਾ ਬੰਦ ਹੋ ਗਿਆ ਉਹਨੇ ਕਰਾਇਆ ਆਪਰੇਸ਼ਨ ਅਤੇ ਆਪਰੇਸ਼ਨ ਵੇਲੇ ਫਿਰ ਜਦੋਂ 5-7 ਦਿਨ ਪੱਟੀ ਬੱਝੀ ਰਹਿੰਦੀ ਹੈ ਡਾਕਟਰ ਨੇ ਰੋਜ਼ ਆਉਣਾ ਉਹ 17-18 ਸਾਲ ਦੇ ਬੱਚੇ ਨੇ ਪੁੱਛਣਾ ਡਾਕਟਰ ਸਾਹਿਬ ਕਦੋਂ ਪੱਟੀ ਖੁੱਲ੍ਹਣੀ ਹੈ ਬੇਟਾ ਐਤਵਾਰ ਖੁੱਲ੍ਹੇਗੀ 7 ਦਿਨ ਬਾਅਦ ਖੁੱਲ੍ਹੇ ਜਦੋਂ ਡਾਕਟਰ ਸਾਹਿਬ ਨੇ ਆਉਣਾ ਉਹਨੇ ਕਹਿਣਾ ਡਾਕਟਰ ਸਾਹਿਬ ਕਦੋਂ ਪੱਟੀ ਖੁੱਲ੍ਹਣੀ ਹੈ ਵੀ ਐਤਵਾਰ ਖੁੱਲ੍ਹੇਗੀ ਉਹਨੇ ਇੱਕੋ ਗੱਲ ਕਹਿਣੀ ਡਾਕਟਰ ਸਾਹਿਬ ਮੈਂ ਵੇਖ ਸਕਾਂਗਾ ਹਾਂ ਹਾਂ ਅਰਦਾਸ ਕਰੋ ਤੂੰ ਵੇਖ ਸਕੇ ਡਾਕਟਰ ਸਾਹਿਬ ਮੈਂ ਵੇਖ ਸਕਾਂਗਾ ਹਾਂ
ਆਪਰੇਸ਼ਨ ਹੋਇਆ, ਗੁਰੂ ਮਿਹਰ ਕਰੇਗਾ। ਡਾਕਟਰ ਸਾਹਿਬ ਮੈਂ ਪੜ੍ਹ ਵੀ ਸਕਾਂਗਾ? ਕਹਿੰਦੇ ਹਾਂ, ਵੇਖੇਗਾ ਤਾਂ ਪੜ੍ਹੇਗਾ ਵੀ। ਕਹਿੰਦੇ ਸੱਤਵਾਂ ਦਿਨ ਆ ਗਿਆ, ਇਹ ਮਹਾਂਪੁਰਸ਼ਾਂ ਨੇ ਮੈਨੂੰ ਬਚਨ ਸੁਣਾਇਆ ਸੀ, ਬੜੀ ਸਿੱਖਿਆ ਲੈ। ਕਹਿੰਦੇ ਜਦੋਂ ਸੱਤਵਾਂ ਦਿਨ ਆ ਗਿਆ ਅਤੇ ਉਹ ਪੱਟੀ ਖੋਲ੍ਹੀ, ਜਦੋਂ ਪੱਟੀ ਖੋਲ੍ਹੀ ਅਤੇ ਡਾਕਟਰ ਕਹਿੰਦਾ, ਬੇਟਾ ਸਾਹਮਣੇ ਮਾਤਾ ਖੜ੍ਹੀ ਸੀ, ਬੇਟਾ ਕੌਣ ਖੜ੍ਹਾ? ਬੱਚਾ ਕਹਿੰਦਾ, ਮੈਨੂੰ ਧੁੰਦਲਾ ਧੁੰਦਲਾ ਨਜ਼ਰ ਆ ਰਿਹਾ, ਮਾਂ ਲੱਗਦੀ ਹੈ। ਬੇਟਾ ਉਹ ਪਰੇ ਕੌਣ ਖੜ੍ਹਾ? ਜੀ ਉਹ ਪਿਤਾ ਖੜ੍ਹਾ। ਮੈਂ ਕਿੱਥੇ ਖੜ੍ਹਾ? ਤੁਸੀਂ ਇੱਥੇ। ਹੁਣ ਮੈਨੂੰ ਥੋੜ੍ਹਾ ਥੋੜ੍ਹਾ ਪੱਟੀ ਖੋਲ੍ਹੀ ਸੀ, ਇਕਦਮ ਕਲੀਅਰ ਨਜ਼ਰ ਆਉਣ ਲੱਗ ਪਿਆ, ਉਹ ਮੇਰਾ ਭਰਾ ਖੜ੍ਹਾ। ਬੜੀ ਖੁਸ਼ੀ ਹੋਈ ਸਭ ਨੂੰ, ਨਜ਼ਰ ਆਉਣ ਲੱਗ ਪਿਆ। ਉਹ ਬੱਚਾ ਕਹਿੰਦਾ, ਡਾਕਟਰ ਸਾਹਿਬ ਮੈਂ ਪੁੱਛਿਆ ਸੀ ਮੈਂ ਵੇਖ ਸਕਾਂਗਾ। ਹਾਂ ਵੇਖ ਲੈ, ਤੂੰ ਵੇਖ ਰਿਹਾ, ਮੈਂ ਪੜ੍ਹ ਵੀ ਸਕਾਂ? ਹਾਂ ਬਈ। ਕਹਿੰਦੇ ਉਹ ਕਿਤਾਬ ਲਿਆਂਦੀ? ਕਿਤਾਬ ਲਿਆਂਦੀ? ਹਾਂ ਬੇਟਾ। ਆ ਪੜ੍ਹੋ ਕੀ ਲਿਖਿਆ। ਉਹ ਕਹਿੰਦਾ, ਡਾਕਟਰ ਸਾਹਿਬ ਮੈਨੂੰ ਨਹੀਂ ਪਤਾ ਲੱਗ ਰਿਹਾ ਬਈ, ਮੋਟੇ ਅੱਖਰਾਂ ਦੀ ਲਿਆ, ਉਹ ਬਰੀਕ ਅੱਖਰ ਹੋਣੇ, ਅਜੇ ਹੁਣੇ ਪ੍ਰੇਸ਼ਨ ਹੋਇਆ, ਮੋਟੇ ਅੱਖਰਾਂ ਦੀ ਆ ਗਈ। ਬੇਟਾ ਪੜ੍ਹੋ ਕੀ ਲਿਖਿਆ। ਡਾਕਟਰ ਸਾਹਿਬ ਮੈਨੂੰ ਨਹੀਂ ਪਤਾ ਲੱਗ ਰਿਹਾ। ਹੋਰ ਮੋਟੇ ਅੱਖਰਾਂ ਦੀ ਲਿਆਓ ਬਈ, ਹੋਰ ਮੋਟੇ ਅੱਖਰਾਂ ਦੀ ਕਿਤਾਬ ਆ ਗਈ। ਬੇਟਾ ਪੜ੍ਹੋ, ਐ ਨਜ਼ਰ ਆ ਰਿਹਾ ਮਾਂ ਹੈ, ਪਿਓ ਹੈ, ਪਿਤਾ ਹੈ, ਅਤੇ ਪੜ੍ਹੋ ਕੀ ਲਿਖਿਆ। ਡਾਕਟਰ ਸਾਹਿਬ ਨਹੀਂ ਪਤਾ ਲੱਗਦਾ, ਬੇਟਾ ਐਡੇ ਮੋਟੇ ਅੱਖਰਾਂ ਦੀ ਮਾਂ ਨਜ਼ਰ ਆ ਰਹੀ ਹੈ ਅਤੇ ਕਿਤਾਬ 'ਤੇ ਨਹੀਂ ਪੜ੍ਹਿਆ ਜਾਂਦਾ। ਕਹਿੰਦਾ ਮੈਂ ਪੜ੍ਹਾਂ ਕਿਵੇਂ, ਪੜ੍ਹਿਆ ਹੀ ਨਹੀਂ ਹੋਇਆ, ਮੈਂ ਪੜ੍ਹਾਂ ਕਿਵੇਂ ਭਾਵੇਂ ਮੋਟੇ ਅੱਖਰਾਂ ਦੀ ਕਿਤਾਬ, ਮੈਂ ਪੜ੍ਹਿਆ ਹੀ ਨਹੀਂ। ਸੁਣਿਓ, ਕਹਿੰਦੇ ਉਸ ਵੇਲੇ ਡਾਕਟਰ ਨੇ ਹੱਥ ਖੜੇ ਕੀਤੇ, ਕਹਿੰਦੇ ਨਿਰੰਕਾਰ ਅੱਖਾਂ ਵਿੱਚ ਜੋਤ ਦੇ ਸਕਦਾ। ਸੁਣਿਓ, ਤੁਹਾਡੇ ਕੰਮ ਆਉਣ ਵਾਲਾ ਵਜਨ, ਜਿਹੜੀ ਮਗਰੋਂ ਲਾਈਟ ਆਉਣੀ ਉਹਦੀ ਕਿਰਪਾ। ਕਹਿੰਦੇ ਨਿਰੰਕਾਰ ਅੱਖਾਂ ਵਿੱਚ ਜੋਤ ਦੇ ਸਕਦਾ, ਪਰ ਪੜ੍ਹਨਾ ਤੇਰਾ ਉਦਮ ਹੈ।
ਉਦਮ ਕਰਿੰਦਿਆ ਜੀਓ ਤੂੰ, ਉਦਮ ਕਰਿੰਦਿਆ ਜੀਓ ਤੂੰ,
ਭੈਣੋ ਗਾਇਕੇ ਉਦਮ
ਉਦਮ ਕਰਿੰਦਿਆ ਜੀਓ ਤੂੰ, ਉਦਮ ਕਰਿੰਦਿਆ ਜੀਓ ਤੂੰ, ਉਦਮ ਕਰਿੰਦਿਆ ਜੀਓ ਤੂੰ, ਕਮਾਉਂਦਿਆਂ ਸੋਹ ਪੁੰਜ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ।
ਤੁਹਾਡੇ ਪਿਤਾ ਜੀ ਤੁਹਾਨੂੰ ਮਾੜੀ ਜੀ ਸ਼ਾਬਾਸ਼ ਦੇਣ, ਕਿੰਨੀ ਖੁਸ਼ੀ ਹੁੰਦੀ। ਕੋਈ ਤੁਹਾਡੇ ਘਰ ਮਹਾਂਪੁਰਸ਼ ਆਵੇ, ਕੋਈ ਵੱਡਾ ਬੰਦਾ ਆਵੇ, ਤੁਹਾਨੂੰ ਸ਼ਾਬਾਸ਼ ਦੇ ਦੇਵੇ ਤਾਂ ਕਿੰਨੀ ਖੁਸ਼ੀ। ਇਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਸ਼ਾਬਾਸ਼ ਦਿੰਦੇ, ਜੀਓ ਤੂੰ ਦੀ ਸ਼ਾਬਾਸ਼। ਕਹਿੰਦੇ ਜਿਹੜਾ ਉਦਮ ਕਰਦਾ ਉਹਨੂੰ ਵੀ ਮੇਰੀ ਸ਼ਾਬਾਸ਼ ਹੈ।
ਉਦਮ ਕਰਿੰਦਿਆ ਜੀਓ ਤੂੰ, ਉਦਮ ਕਰਿੰਦਿਆ ਜੀਓ ਤੂੰ,
ਭੈਣੋ ਗਾਇਕੇ
ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਉਦਮ ਕਰਿੰਦਿਆ ਜੀਓ ਕਰਿੰਦਿਆ ਜੀਓ।
ਕੱਜ ਕੇ ਭੈਣੋ,
ਵਾਹ
ਸਾਰੇ ਗੱਜ ਕੇ ਆਖੋ ਸਤਨਾਮ। ਇੱਕ ਤੁਸੀਂ ਨਾਂ ਸੁਣਿਆ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਇਹਨਾਂ ਦੀਆਂ ਕਿਤਾਬਾਂ 'ਚ ਇੱਕ ਜ਼ਿਕਰ ਹੈ ਸਰਹਾਲੀ ਅੰਮ੍ਰਿਤਸਰ ਦੀ ਇੱਕ ਬੀਬੀ ਗੁਰਦੀਪ ਕੌਰ ਦਾ ਨਾਂ ਲਿਖਿਆ। ਉਹ 8 ਦਿਨਾਂ ਦਾ ਨਾਮ ਕਮਾਈ ਅਭਿਆਸ ਸਮਾਗਮ ਸੀ ਰਾਮਪੁਰ ਖੇੜੇ। ਉਹਨੂੰ 6ਵੇਂ ਦਿਨ ਸਮਾਂ ਮਿਲਿਆ ਮਹਾਂਪੁਰਸ਼ਾਂ ਨਾਲ ਗੱਲ ਕਰਨ ਦਾ। ਉਹਨੇ ਗੱਲ ਕੀ ਕੀਤੀ ਬੀਬੀ ਗੁਰਦੀਪ ਕੌਰ ਨੇ, ਕਹਿੰਦੀ ਮਹਾਂਪੁਰਸ਼ੋ, ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਵੇਲੇ ਪਤਾ ਨਹੀਂ ਮੈਨੂੰ ਇੱਕ ਪਿਆਰ ਆ ਗਿਆ, ਮੌਜ ਆ ਗਈ ਅਤੇ ਮੈਂ ਸੁੱਖ ਲਿਆ ਕਿ ਮੈਂ 101 ਖੰਡ ਪਾਠ ਸਾਹਿਬ ਕਰਾਵਾਂਗੀ। ਉਹ ਬੀਬੀ ਨੇ ਸੁੱਖ ਲਿਆ ਗੁਰਦੀਪ ਕੌਰ ਸਰਾਲੀ ਦੀ। ਕਹਿੰਦੀ ਵੀ ਮੇਰਾ, ਮੈਂ ਸੰਗਤ ਕਰਦੀ ਸੀ ਸੰਤ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਦੀ, ਅਤੇ ਉਹਨਾਂ ਨੂੰ ਇੱਕ ਅੱਧੀ ਵਾਰੀ ਮੈਂ ਬੇਨਤੀ ਕੀਤੀ ਕਿ ਵੀ ਮੈਂ 101 ਅਖੰਡ ਪਾਠ ਸਾਹਿਬ ਕਰਾਉਣੇ ਨੇ, ਪਰ ਕਹਿਣ ਲੱਗੀ ਸਮਾਂ ਇਹੋ ਜਿਹਾ ਬਣ ਗਿਆ ਕਿ ਉਹ ਮਹਾਂਪੁਰਸ਼ ਚੋਲਾ ਬਦਲ ਗਏ, ਭੇਦ ਹੋ ਗਏ। ਕਹਿੰਦੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼, ਕਹਿੰਦੀ 2-2.5 ਮਹੀਨੇ ਬਾਅਦ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਮਹਾਂਪੁਰਸ਼ੋ, ਮੈਂ 101 ਅਖੰਡ ਪਾਠ ਇੰਝ ਸੁੱਖ ਲਏ ਨੇ ਅਤੇ ਤੁਸੀਂ ਸਾਰਾ ਕਰਵਾ ਦਿਓ। ਅਤੇ ਉਹ ਕਹਿਣ ਲੱਗੀ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਸ਼ਾਂ ਨੇ ਮੈਨੂੰ ਇਹ ਆਖਿਆ ਵੀ ਸਾਡੇ ਰੁਝੇਵੇਂ ਬਹੁਤ ਹੈ, ਸਾਡੇ ਰੁਝੇਵੇਂ ਬਹੁਤ ਨੇ, ਅਤੇ ਜੇ 101 ਅਖੰਡ ਪਾਠ ਸਾਹਿਬ ਕਰਾਉਂਦੇ ਹਾਂ ਤਾਂ 1 ਮਹੀਨਾ ਇੱਕੋ ਜਗ੍ਹਾ ਰੁਕਣਾ ਪਏ, ਅਤੇ ਡਿਊਟੀਆਂ ਬਹੁਤ ਨੇ, ਬਹੁਤ ਡਿਊਟੀਆਂ ਸੀ ਉਹਨਾਂ ਦੀਆਂ, ਬਹੁਤ ਉਹਨਾਂ ਨੇ ਸੰਥਿਆ, ਇਹ ਜਿੰਨੇ ਸਿੰਘ ਸਾਹਿਬ ਸਭ ਉੱਥੋਂ ਵਿਦਿਆ ਲਈ ਹੋਈ, ਕਿਰਪਾ ਹੋਈ, ਔਰ ਸਭ ਤੋਂ ਪਿੱਛੇ ਕਮਾਈਆਂ ਫਿਰ ਬਾਬਾ ਦੀਪ ਸਿੰਘ ਦੀਆਂ ਬੋਲਦੀਆਂ। ਇਹ ਟਕਸਾਲ ਸਾਰੀ ਪਿੰਡਰਾਂ ਵਾਲੀ, ਦਮਦਮੀ ਟਕਸਾਲ, ਪਿੰਡਰਾਂ ਪਿੰਡ ਦਾ ਨਾਂ ਸੀ, ਉੱਥੋਂ ਪਿੰਡਰਾਂ ਦਾ ਸ਼ੁਰੂ ਹੋ ਗਿਆ। ਇਹ ਪਿੱਛੋਂ ਮੁਖੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਦੇ ਹੱਥ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ, ਉਹਨਾਂ ਆਖਿਆ ਰੁਝੇਵੇਂ ਬੜੇ ਆ, 1 ਮਹੀਨਾ ਇੱਕ ਜਗ੍ਹਾ ਰੁਕਣਾ ਸਾਡਾ ਥੋੜ੍ਹਾ ਔਖਾ ਹੈ। ਉਹ ਬੀਬੀ ਗੁਰਦੀਪ ਕੌਰ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਨੂੰ ਰਾਮਪੁਰ ਖੇੜੇ 8 ਦਿਨ ਦਾ ਪ੍ਰੋਗਰਾਮ ਅਟੈਂਡ ਕਰਨ ਆਈ, ਨਾਮ ਅਭਿਆਸ ਕਮਾਈ ਸਮਾਗਮ, 8 ਦਿਨ ਦਾ ਹੁੰਦਾ। 6ਵੇਂ ਦਿਨ ਉਹਨੂੰ ਸਮਾਂ ਮਿਲਿਆ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨਾਲ ਗੱਲ ਕਰਨ। ਕਹਿਣ ਲੱਗੀ ਮਹਾਂਪੁਰਸ਼ੋ, ਤੁਸੀਂ ਕਰਾ ਦਿਓ ਹੱਕ ਸਤਨਾਮ, ਤੁਸੀਂ ਪ੍ਰਬੰਧ ਕਰਾ ਦਿਓ। ਓਹੋ, ਹੁਣ ਸੁਣਿਓ, ਬਾਬਾ ਹਰਨਾਮ ਸਿੰਘ ਜੀ 2 ਮਿੰਟ ਸੋਚ ਕੇ ਕਹਿੰਦੇ ਬੀਬੀ ਸਰਾਲੀ ਤੋਂ ਆਈ ਹੈ ਜੀ, ਗੁਰਦੀਪ ਕੌਰ ਨਾਂ ਹੈ। ਕਹਿੰਦੀ ਇਹ ਮਹਾਂਪੁਰਸ਼ ਕਹਿਣ ਲੱਗੇ ਇਸ ਤਰ੍ਹਾਂ 101 ਖੰਡ ਪਾਠ ਕਰਾਓ, ਚਲੋ ਚੰਗੀ ਗੱਲ ਹੈ, ਪਰ ਬੀਬੀ ਅਗਰ ਹੋ ਸਕੇ ਤਾਂ ਕਿਸੇ ਕੋਲੋਂ ਕਰਾਉਣ ਨਾਲੋਂ ਚੰਗਾ ਜੇ ਕਿਤੇ ਤੂੰ ਆਪ ਕਰੇ। ਸੁਣੇ, ਖੰਡ ਪਾਠ ਸਾਹਿਬ ਸੁੱਖੇ ਕੋਈ ਗੱਲ ਨਹੀਂ, ਸਹਿਜ ਪਾਠ ਕਰ ਲੈ ਉਹਨਾਂ ਹੀ ਮਾਤਾ, ਪਰ ਕਿਸੇ ਕੋਲੋਂ ਕਰਾਉਣ ਨਾਲੋਂ ਜੇ ਤੂੰ ਆਪ ਕਰੇ ਨਾ, ਪਤਾ ਨਹੀਂ ਕਿਹੜੀਆਂ ਕਿਹੜੀਆਂ ਦਾਤਾਂ ਗੁਰੂ ਗੋਬਿੰਦ ਸਿੰਘ ਤੇਰੀ ਝੋਲੀ 'ਚ ਪਾ ਦੇਣ। ਇਹ ਉਹਨਾਂ ਦੀ ਕਿਤਾਬ 'ਚ ਜ਼ਿਕਰ ਲਿਖਿਆ, ਸੇਖ ਨੇ ਕਿਹਾ। ਉਹ ਬੀਬੀ ਦੇ ਅਸਰ ਹੋ ਗਏ, ਔਰ ਜ਼ਿਕਰ ਲਿਖਿਆ ਉਸ ਬੀਬੀ ਨੇ ਪਹਿਲਾ ਸਹਿਜ ਪਾਠ ਆਪ ਕੀਤਾ, ਫਿਰ ਦੂਜਾ, ਤੀਜਾ, ਚੌਥਾ, ਪੰਜਵਾਂ, 11ਵਾਂ, 20ਵਾਂ, 25ਵਾਂ, 30ਵਾਂ, 35ਵਾਂ, ਤੁਰੀ ਜਮਾਂ ਗਿਣਤੀ ਪੂਰੀ ਵੀ। ਕਹਿੰਦੇ ਉਸ ਬੀਬੀ ਨੇ ਸਾਧ ਸੰਗਤ 50 ਸਹਿਜ ਪਾਠ ਆਪ ਕੀਤੇ ਜੀ, 50 ਤੱਕ ਪਹੁੰਚੀ। ਸੁਣ ਲਿਓ ਜਰਾ, ਪਹਿਲੀ ਕਲਾਸ ਗੁਰਬਾਣੀ ਪੜ੍ਹਨ ਲਈ ਉੱਦਮ ਕਰਨਾ, ਇਹ ਕਿਤਾਬ 'ਚ ਕੀ ਲਿਖਿਆ,
ਕਹਿੰਦੇ ਉਸ ਬੀਬੀ ਨੇ ਇੰਨਾ ਹੀ ਮਹਾਂਪੁਰਸ਼ਾਂ ਦਾ ਬਚਨ ਮੰਨ ਕੇ ਕਰਾਉਣ ਨਾਲੋਂ ਆਪ ਕਿਤੇ ਹੋ ਜਾਵੇ ਤੇ ਹੋਰ ਵਧੀਆ ਉਦਮ ਆ ਗਿਆ ਉਦਮ। ਉਹਨਾਂ ਫਿਰ ਕਿਤਾਬ 'ਚ ਲਿਖਿਆ ਮਹਾਂਪੁਰਸ਼ਾਂ ਨੇ ਵੀ ਜਦੋਂ 50 ਸਹਿਜ ਪਾਠ ਤੱਕ ਕਰ ਲਏ ਆਪ ਤੇ 50 ਸਹਿਜ ਪਾਠ ਕਰਦਿਆਂ ਇੰਨੀ ਕਿਰਪਾ ਹੋ ਗਈ ਕਿ ਆਤਮਕ ਰਸ ਜਿਹੜਾ ਉਹ ਸਾਧ ਸੰਗਤ ਮਿਲਣਾ ਸ਼ੁਰੂ ਹੋ ਗਿਆ, ਰਸ ਤੱਕ ਪਹੁੰਚ ਗਈ ਆਪੋ ਸਾਧ। ਉਹ 50 ਸਹਿਜ ਪਾਠ ਆਪ ਕਰਦਿਆਂ ਇੰਨੀ ਕਿਰਪਾ ਹੋ ਗਈ ਜਿਹੜੀਆਂ ਅਗਲੀਆਂ ਕਲਾਸਾਂ ਨੇ ਨਾ ਅਗਾਂਹ ਤੁਸੀਂ ਸਰਵਨ ਕਰਨੀ ਹੈ, ਕਹਿੰਦੇ ਉਹ ਅਗਲੇ ਰੰਗ ਅਗਲੀਆਂ ਕਲਾਸਾਂ ਅਗਲੇ ਰਸ ਉਸ ਬੀਬੀ ਦੇ ਜੀਵਨ ਵਿੱਚ ਆਉਣੇ ਸ਼ੁਰੂ ਹੋ ਗਏ। ਕਿਉਂ? ਪਹਿਲੀ ਕਲਾਸ ਚੜ੍ਹ ਗਈ ਅਤੇ ਉਸ ਤੋਂ ਬਾਅਦ ਅਗਲੀਆਂ ਆਪਣੇ ਆਪ ਸ਼ੁਰੂ ਹੋ ਗਈਆਂ। ਔਰ ਤੀਜਾ ਬਚਨ ਲਿਖਿਆ ਬਾਬਾ ਹਰਨਾਮ ਸਿੰਘ ਜੀ ਨੇ ਆਪ ਆਪਣੀ ਕਲਮ ਨਾਲ, ਕਹਿੰਦੇ ਉਹ 50 ਸਹਿਜ ਪਾਠ ਕਰਨ ਨਾਲ ਪਹਿਲੀ ਕਲਾਸ ਗੁਰਬਾਣੀ ਪੜ੍ਹਨ ਲਈ ਉੱਦਮ ਕਰਨਾ ਇਹਦੇ ਵਿੱਚ ਸ਼ੁਰੂ ਹੋਣ ਨਾਲ ਇਹ ਤੀਜਾ ਬਚਨ ਲਿਖਿਆ ਇੱਥੇ ਮਹਾਂਪੁਰਸ਼ਾਂ ਨੇ। ਕਹਿੰਦੇ ਉਸ ਬੀਬੀ 'ਤੇ ਇੰਨੀ ਕਿਰਪਾ ਹੋ ਗਈ ਕਿ ਉਸ ਬੀਬੀ ਦੇ ਕੋਲ ਵੀ ਕੋਈ ਬਹਿ ਜਾਵੇ ਅਤੇ ਉਹਦੇ ਅੰਦਰ ਵੀ ਚੰਗੀਆਂ ਚੀਜ਼ਾਂ ਦੀ ਸ਼ਕਤੀ ਆ ਜਾਂਦੀ ਸੀ। ਉਸ ਬੀਬੀ ਦਾ ਇੰਨਾ ਰਸ ਵੱਧ ਗਿਆ ਕਿ ਉਹਦੇ ਕੋਲ ਵੀ ਕੋਈ ਬਹਿ ਜਾਂਦਾ ਸੀ ਨਾ ਅਤੇ ਉਹਦੇ ਅੰਦਰ ਵੀ ਚੰਗੇ ਕੰਮਾਂ ਦੀ ਸ਼ਕਤੀ ਆਉਣ ਲੱਗ ਪੈਂਦੀ ਸੀ ਕਿ ਵਾਈਬ੍ਰੇਸ਼ਨ ਐਸੀ ਨਾਮ ਵਾਲੀ ਬਣ ਗਈ। ਬਣੀ ਕਿੱਥੋਂ? ਆ ਗੁਰੂ ਨਾਨਕ ਦੀ ਘਰ ਦੀ ਪਹਿਲੀ ਕਲਾਸ ਗੁਰਬਾਣੀ ਪੜ੍ਹਨ ਲਈ ਉੱਦਮ ਕਰਨਾ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾਂ ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋ ਬੇਲੀ, ਅੱਲੋ ਬੇਲੀ, ਅੱਲੋ ਬੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ। ਬੋਲੋ ਜੀ ਕਰ ਕਿਰਪਾ ਪ੍ਰਭ ਸਾਧ।